ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਲਿਖੀ ਸੋਹਣੀ ਵਾਰਤਾਲਾਪ, ਜਿਸ ਵਿੱਚ ਅਸੀਂ ਇਸਦੇ ਪਹਿਲੇ ਭਾਗ ਵਿੱਚ ਪੜ੍ਹਿਆ ਕਿ ਉਹ ਬੀਬੀ ਕੁਐਸਚਨ ਕਰਦੀ ਹੈ ਕਿਸੇ ਗੁਰਸਿੱਖ ਬੀਬੀ ਨੂੰ ਕਿ ਤੁਸੀਂ ਬਾਣੀ ਬਾਰ ਬਾਰ ਕਿਉਂ ਪੜ੍ਹਦੇ ਹੋ। ਉਸ ਚੱਲ ਰਹੀ ਵਾਰਤਾਲਾਪ ਵਿੱਚ ਸੁਭਾਗ ਕਹਿੰਦੀ ਹੈ ਕਿ ਜਿਉਂ ਜਿਉਂ ਸਾਡਾ ਮਨ ਬਲਵਾਨ ਹੁੰਦਾ ਹੈ ਤਿਉਂ ਤਿਉਂ ਖਿੜਦਾ ਹੈ, ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ। ਤਾਂ ਫਿਰ ਬਿਰਸਟਰਾਣੀ ਪੁੱਛਦੀ ਹੈ, ਜੋਤ ਦਾ ਕੀ ਮਤਲਬ? ਉਸ ਤੋਂ ਅੱਗੇ ਆਓ ਪਿਆਰ ਨਾਲ ਸਰਵਣ ਕਰੀਏ। ਸੁਭਾਗ, ਕਦੇ ਦੀਵਾ ਡਿੱਠਾ ਜੇ, ਦੇਸੀ ਦੀਵਾ ਜੋ ਸਾਡੇ ਘਰ ਵਿੱਚ ਬਲਦਾ ਹੈ ਸਰ੍ਹੋਂ ਦੇ ਤੇਲ ਦਾ। ਜਦੋਂ ਰਾਤ ਵੇਲੇ ਤੱਕੋ ਤਾਂ ਦੀਵੇ ਦੇ ਦੋ ਹਿੱਸੇ ਹਨ, ਇੱਕ ਜੋਤ ਸਰੂਪ ਅਤੇ ਇੱਕ ਮਿੱਟੀ ਅੰਦ। ਲਾਟ ਜੋ ਲਟ ਲਟ ਬਲਦੀ ਹੈ ਉਹਦਾ ਸਰੂਪ ਜੋਤ ਹੈ, ਅਤੇ ਬਾਕੀ ਦੀਵਾ ਵੱਟੀ ਤੇਲ ਸਾਰੇ ਅੰਧ ਹਨ, ਮਿੱਟੀ ਦੇ ਰੂਪ। ਇਸ ਦ੍ਰਿਸ਼ਟਾਂਤ ਤੋਂ ਆਪਣੇ ਸਰੀਰ ਨੂੰ ਸਮਝੋ ਕਿ ਇਹ ਸਰੀਰ ਅੱਖਾਂ, ਕੰਨ, ਨੱਕ, ਸਿਰ ਵਿੱਚ ਦੀ ਮਿੱਝ, ਦਿਲ ਇਸ ਸਰੀਰ ਦੀ ਮਿੱਟੀ ਦੇ ਹਨ, ਪਰ ਉਹ ਜੋ ਅੰਦਰ ਸੂਖਮ ਹੈ, ਜੋ ਆਪਾ ਲਿਖਾਵੇ ਤਾਂ ਮੈਂ ਕਰਦਾ ਹੈ ਅਤੇ ਮੇਰੀ ਮੇਰੀ ਕੂੰਦਾ ਹੈ, ਉਹ ਜੋਤ ਸਰੂਪ ਹੈ। ਮਨ ਸਰੀਰ ਵਿੱਚ ਵਸਦਾ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਂਗੂ ਅੰਧ ਮਿੱਟੀ ਦਾ ਹੀ ਕੋਈ ਅੰਗ ਸਮਝਦਾ ਹੈ, ਪਰ ਨਾਮ ਨਾਲ ਮੈਲ ਦੂਰ ਹੋ ਜਾਣ ਕਰਕੇ ਇਸ ਨੂੰ ਆਪਣੇ ਆਪ ਦਾ ਜਿਉਤੀ ਰੂਪ ਹੋਣਾ ਵੀ ਪ੍ਰਤੀਤ ਦੇ ਆਉਂਦਾ ਹੈ। ਫਿਰ ਦੁਹਰਾ ਦਈਏ, ਇਹ ਸਰੀਰ ਅੱਖਾਂ, ਕੰਨ, ਨੱਕ, ਸਿਰ ਵਿੱਚ ਦੀ ਮਿੱਝ, ਦਿਲ ਇਸ ਸਰੀਰ ਦੀ ਮਿੱਟੀ ਦੇ ਹਨ, ਪਰ ਉਹ ਜੋ ਅੰਦਰ ਸੂਖਮ ਹੈ, ਜੋ ਆਪਾ ਲਿਖਾਵੇ ਤਾਂ ਮੈਂ ਕਰਦਾ ਹੈ ਅਤੇ ਮੇਰੀ ਮੇਰੀ ਕੂੰਦਾ ਹੈ, ਉਹ ਜੋਤ ਸਰੂਪ ਹੈ। ਮਨ ਸਰੀਰ ਵਿੱਚ ਵਸਦਾ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਂਗੂ ਅੰਧ ਮਿੱਟੀ ਦਾ ਹੀ ਕੋਈ ਅੰਗ ਸਮਝਦਾ ਹੈ, ਪਰ ਨਾਮ ਨਾਲ ਮੈਲ ਦੂਰ ਹੋ ਜਾਣ ਕਰਕੇ ਇਸ ਨੂੰ ਆਪਣੇ ਆਪ ਦਾ ਜੋਤੀ ਰੂਪ ਹੋਣਾ ਵੀ ਪ੍ਰਤੀਤ ਦੇ ਆਉਂਦਾ ਹੈ। ਬ੍ਰਿਸਟਰਾਣੀ, ਖਬਰੇ ਸਾਰਾ ਹੀ ਮਿੱਟੀ ਅੰਧ ਹੈ, ਜੋਤੀ ਵੱਖਰੀ ਕੋਈ ਸ਼ੈ ਹੀ ਨਹੀਂ। ਸੁਭਾਗ, ਪ੍ਰਤੱਖ ਵੇਖ ਲਓ, ਤੁਸੀਂ ਉਸ ਪੁੱਲ ਵਿੱਚੋਂ ਜੋ ਬਾਣੀ ਕੱਢਦੀ ਹੈ ਅਤੇ ਨਾਮ ਦੂਰ ਕਰਦਾ ਹੈ। ਜਦ ਤੱਕ ਤੁਸੀਂ ਬਾਣੀ ਅਤੇ ਨਾਮ ਦੀ ਟੇਕ ਨਾ ਲਓ, ਤੁਹਾਨੂੰ ਆਪਣਾ ਆਪ ਸਰੀਰ ਤੋਂ ਵੱਖਰਾ ਜੋਤੀ ਰੂਪ ਕਿਉਂ ਦਿਸੇ? ਤੁਸਾਂ ਮੇਰੇ ਕਹਿਣ ਦੀ ਪ੍ਰੋੜਤਾ ਕਰ ਦਿੱਤੀ ਹੈ। ਮੈਂ ਵੀ ਇਸੇ ਤਰ੍ਹਾਂ ਠੋਕਰਾਂ ਖਾਧੀਆਂ ਹਨ, ਪਰ ਹੁਣ ਇਸ ਬਾਣੀ ਨਾਮ ਦੀ ਤੁਫੈਲ ਫੁਰਨੇ ਮੈਨੂੰ ਮੇਰੇ ਦਾਸ ਦਿਸਦੇ ਹਨ, ਜੋ ਮੇਰੀ ਸੇਵਾ ਲਈ ਹਨ ਅਤੇ ਉਹਨਾਂ 'ਤੇ ਮੇਰਾ ਕਾਬੂ ਹੈ। ਆਪਣਾ ਆਪ ਮੈਨੂੰ ਜੋਤ ਸਰੂਪ ਭਾਸਦਾ ਹੈ ਅਤੇ ਮੇਰੇ ਅੰਦਰ ਇੱਕ ਟਿਕਾਓ ਅਤੇ ਰਸ ਰਹਿੰਦਾ ਹੈ, ਜਿਸ ਕਰਕੇ ਕਦੇ ਦਿਲਗੀਰੀ ਨਹੀਂ ਪੈਂਦੀ ਅਤੇ ਖੇੜਾ ਜਾਰੀ ਰਹਿੰਦਾ ਹੈ। ਬੀਬੀ ਜੀ, ਅੱਜ ਕੱਲ੍ਹ ਇਹ ਧਾੜ ਵੱਜ ਰਹੀ ਹੈ ਕਿ ਸਾਰੇ ਮਿੱਟੀ ਅੰਧ ਬਣਨਾ ਹੀ ਠੀਕ ਸਮਝਦੇ ਹਨ। ਹਾਂ, ਉਹ ਸਾਧਨ ਕੀਤੇ ਬਿਨਾਂ ਹੀ ਅਤੇ ਆਪਣਾ ਆਪ ਜੋਤ ਸਰੂਪ ਲੱਖੇ ਬਿਨਾਂ ਹੀ ਰਾਏ ਦੇ ਦਿੰਦੇ ਹਨ, ਪਰ ਲੱਖਿਆਂ ਹੀ ਥੋ ਪੈ ਸਕਦਾ ਹੈ ਕਿ ਆਪਾਂ ਅੰਦਰ ਜੋਤ ਸਰੂਪ ਮਿੱਟੀ ਅੰਤ ਤੋਂ ਉੱਚੀ ਅਤੇ ਸੂਖਮ ਸ਼ੈ ਹੈ। ਬ੍ਰਿਸਟਰਾਣੀ, ਇਹ ਵਿਚਾਰ ਤਾਂ ਬੜੀ ਉੱਤਮ ਅਤੇ ਬਰੀਕ ਹੈ, ਪਰ ਖਿਮਾ ਕਰਨੀ, ਮੈਂ ਫਿਰ ਮੋਟੀ ਗੱਲ ਕਰਨ ਲੱਗੀ ਹਾਂ। ਮੈਨੂੰ ਸਮਝ ਨਹੀਂ ਪੈਂਦੀ ਕਿ ਕਿਸੇ ਕਲਾਮ ਨਾਲ ਜਾਂ ਬਚਨਾਂ ਨਾਲ ਮੇਰਾ ਮਤਲਬ ਹੈ ਕਿ ਮੂੰਹ ਦੇ ਲਫ਼ਜ਼ਾਂ ਨਾਲ ਜੋ ਕਿਸੇ ਨੇ ਕਹੇ, ਅਸਾਂ ਸੁਣੇ ਜਾਂ ਪੜ੍ਹੇ, ਉਸ ਤੋਂ ਸਮਝ ਤਾਂ ਕਹਿਣ ਵਾਲੇ ਦੇ ਅਰਥਾਂ ਨੂੰ ਸਮਝ ਗਈ, ਪਰ ਸਰੀਰ ਉੱਤੇ, ਸੰਜਮ ਉੱਤੇ ਕਿ ਮਨ ਉੱਤੇ ਕਿ ਮਨ ਦੀ ਮਹਿਲ ਉੱਤੇ ਕਿਉਂ ਅਸਰ ਪੈ ਗਿਆ ਅਤੇ ਟਿਕਾਓ ਅਤੇ ਰਸ ਕਿਉਂ ਆ ਗਿਆ? ਸੁਭਾਗ, ਇਸ ਦਾ ਉੱਤਰ ਮੈਂ ਵੀ ਇੱਕ ਮੋਟੀ ਜਿਹੀ ਡੋਲ ਨਾਲ ਦੱਸਦੀ ਹਾਂ। ਇੱਕ ਪੁਰਾਣੀ ਕਥਾ ਸਾਨੂੰ ਅਗਲੇ ਦਿਨ ਇੱਕ ਸਾਈਂ ਲੋਕ ਨੇ ਜੋ ਸਾਡੇ ਘਰ ਆਏ ਸਨ ਸੁਣਾਈ ਸੀ, ਉਹ ਸੁਣਾਉਂਦੀ ਹਾਂ। ਇੱਕ ਬਿਮਾਰ ਕਿਸੇ ਹਕੀਮ ਪਾਸ ਦਾਰੂ ਵਾਸਤੇ ਗਿਆ। ਹਕੀਮ ਨੇ ਕਿਹਾ ਕਿ ਤੇਰਾ ਰੋਗ ਅਸਾਧ, ਨਾ ਰਾਜ਼ੀ ਹੋ ਸਕਣ ਵਾਲਾ ਹੈ, ਤੂੰ ਮਰ ਜਾਏਗਾ, ਇਸ ਦਾ ਦਾਰੂ ਕੋਈ ਨਹੀਂ। ਸਮਾਂ ਪਾ ਕੇ ਇਹ ਹਕੀਮ ਇੱਕ ਹਕੀਮਾਂ ਦੀ ਟੋਲੀ ਵਿੱਚ ਬੈਠਾ ਸੀ ਕਿ ਉੱਥੇ ਨਾਰਾਜ਼ੀ ਹੋਣ ਵਾਲੇ ਰੋਗੀ ਦੀ ਗੱਲ ਛਿੜ ਪਈ। ਉਸ ਵੇਲੇ ਕਿਸੇ ਹੋਰ ਹਕੀਮ ਨੇ ਉਸ ਰੋਗੀ ਦੀ ਗੱਲ ਕੀਤੀ ਕਿ ਇੱਕ ਮਰਨਾਊ ਰੋਗ ਵਾਲਾ ਗਰੀਬ ਆਦਮੀ ਇੱਕ ਫਕੀਰ ਨੇ ਬਾਣੀ ਕਹਿ ਕੇ ਰਾਜ਼ੀ ਕੀਤਾ ਹੈ। ਇਹ ਸੁਣ ਕੇ ਵੱਡੇ ਹਕੀਮ ਨੇ ਕਿਹਾ ਕਿ ਮੈਂ ਤਾਂ ਉਸ ਰੋਗੀ ਨੂੰ ਕਿਹਾ ਸੀ ਮਰ ਜਾਏਗਾ, ਤੇਰਾ ਰੋਗ ਦੂਰ ਨਹੀਂ ਹੋ ਸਕਦਾ, ਮੈਂ ਨਹੀਂ ਨਿਸ਼ਚਾ ਕਰਦਾ ਕਿ ਉਹ ਜਿਉਂਦਾ ਹੋਵੇ। ਇਸ ਪਰ ਇੱਕ ਆਦਮੀ ਜਾ ਕੇ ਉਸ ਬਿਮਾਰ ਨੂੰ ਲੈ ਆਇਆ ਜੋ ਹੁਣ ਰਾਜ਼ੀ ਸੀ। ਇਸ ਨੂੰ ਵੇਖ ਕੇ ਵੱਡੇ ਹਕੀਮ ਨੇ ਅਚਰਜ ਹੋ ਕੇ ਪੁੱਛਿਆ, ਤੂੰ ਕਿਸ ਦਾਰੂ ਨਾਲ ਰਾਜ਼ੀ ਹੋਇਆ ਹੈ? ਉਹ ਕਹਿਣ ਲੱਗਾ, ਫਲਾਣੇ ਰੱਬ ਦੇ ਪਿਆਰੇ ਨੇ ਮੇਰੇ ਲਈ ਅਰਦਾਸ ਕੀਤੀ, ਅਸੀਸ ਦਿੱਤੀ ਤਾਂ ਮੈਂ ਵੱਲ ਹੋ ਗਿਆ। ਇਸ ਪਰ ਹਕੀਮਾਂ ਨੇ ਕੋਈ ਆਦਮੀ ਘੱਲ ਕੇ ਉਸ ਰੱਬ ਦੇ ਪਿਆਰੇ ਨੂੰ ਸਦ ਮੰਗਾਇਆ। ਜਾਂ ਉਹ ਆਇਆ ਤਾਂ ਵੱਡੇ ਹਕੀਮ ਨੇ ਕਿਹਾ, ਦੱਸ ਬਈ ਸੰਤਾ, ਤੂੰ ਇਸ ਨੂੰ ਕਿਵੇਂ ਰਾਜ਼ੀ ਕੀਤਾ ਹੈ? ਉਹ ਕਹਿਣ ਲੱਗਾ, ਰਾਜ਼ੀ ਕਰਨ ਵਾਲਾ ਵਾਹਿਗੁਰੂ ਹੈ, ਮੈਂ ਤਾਂ ਅਰਦਾਸ ਕੀਤੀ ਸੀ ਅਤੇ ਸ਼ੁਭ ਬਚਨ ਕਹੇ ਸਨ। ਵੱਡਾ ਹਕੀਮ ਨੱਕ ਚਾੜ ਕੇ ਕਹਿਣ ਲੱਗਾ, ਤੂੰ ਝੂਠ ਬਗਦਾ ਹੈ, ਕਦੇ ਬਚਨਾਂ ਨਾਲ ਵੀ ਰੋਗ ਦੂਰ ਹੋ ਸਕਦੇ ਹਨ? ਉਸ ਵੇਲੇ ਫਕੀਰ ਨੇ ਹਕੀਮ ਨੂੰ ਕਿਹਾ, ਮੂਰਖਾ, ਕਿਉਂ ਅੰਕਾਰਿਆ ਗਿਆ ਹੈ? ਪਰਮੇਸ਼ੁਰ ਤੋਂ ਡਰ ਜੋ ਸਰਬ ਸਮਰੱਥ ਹੈ। ਇਸ ਪਰ ਹਕੀਮ ਦਾ ਚਿਹਰਾ ਲਾਲ ਹੋ ਗਿਆ ਅਤੇ ਜੋਸ਼ ਨਾਲ ਕੰਬਣ ਲੱਗ ਪਿਆ, ਕਿਉਂਕਿ ਇਸ ਹਕੀਮ ਨੇ ਕਦੇ ਅਨਾਦਰ ਨਹੀਂ ਚੱਲਿਆ ਸੀ। ਉਸਨੂੰ ਕ੍ਰੋਧ ਬਹੁਤਾ ਚੜ੍ਹ ਗਿਆ। ਹੁਣ ਸਾਈਂ ਲੋਕ ਨੇ ਦੂਸਰੇ ਹਕੀਮਾਂ ਨੂੰ ਕਿਹਾ ਕਿ ਦੇਖੋ ਇਸ ਹਕੀਮ ਦੀ ਨਾੜ, ਇਸ ਦਾ ਲਹੂ ਸਿਰ ਵੱਲ ਚੜ ਗਿਆ ਹੈ ਕਿ ਨਹੀਂ, ਅਤੇ ਇਸ ਦੇ ਖੂਨ ਦੀ ਚਾਲ ਤ੍ਰਿਖੀ ਚੱਲ ਰਹੀ ਹੈ ਕਿ ਨਹੀਂ, ਜਾਂ ਡਿੱਠਾ ਤਾਂ ਇਹੋ ਹਾਲ ਸੀ। ਫਿਰ ਫਕੀਰ ਨੇ ਕਿਹਾ, ਵੇਖੋ ਮੇਰੇ ਇੱਕ ਅਸ਼ੁਭ ਬਚਨ ਮੂਰਖ ਨੇ ਜੋ ਮੈਂ ਇਸਨੂੰ ਕਿਹਾ ਹੈ, ਇਸਨੂੰ ਬਿਮਾਰ ਕਰ ਦਿੱਤਾ ਹੈ ਕਿ ਨਹੀਂ? ਦਿਲ ਦੀ ਹਰਕਤ ਬਦਲ ਗਈ ਹੈ, ਲਹੂ ਤ੍ਰਿਖਾ ਚੱਲ ਰਿਹਾ ਹੈ, ਸਿਰ ਨੂੰ ਚੜ ਰਿਹਾ ਹੈ, ਸਰੀਰ ਕੰਬ ਰਿਹਾ ਹੈ, ਇਹ ਬਿਮਾਰੀ ਹੈ ਕਿ ਨਹੀਂ, ਔਰ ਮੇਰੇ ਇੱਕ ਬਚਨ ਤੋਂ ਲੱਗੀ ਹੈ ਕਿ ਨਹੀਂ? ਸੋ ਭਲਿਓ ਲੋਕੋ, ਜੇ ਕਿਸੇ ਬਚਨ ਵਿੱਚ ਰੋਗ ਲਗਾ ਦੇਣ ਦੀ ਸਮਰੱਥਾ ਹੈ, ਤਾਂ ਕਿਸੇ ਬਚਨ ਵਿੱਚ ਰੋਗ ਹਟਾ ਦੇਣ ਦੀ ਵੀ ਸਮਰੱਥਾ ਹੋ ਸਕਦੀ ਹੈ। ਪ੍ਰਤੱਖ ਲਈ ਪ੍ਰਮਾਣ ਨਾ ਲੱਭੋ, ਮੈਂ ਮੂਰਖ ਗਾਲ ਨਹੀਂ ਸੀ ਕੱਢੀ, ਮੈਂ ਤਾਂ ਤੁਹਾਨੂੰ ਇਹ ਦੱਸਣ ਲਈ ਕਿ ਬਚਨ ਵਿੱਚ ਵੀ ਤਾਸੀਰ ਹੁੰਦੀ ਹੈ, ਇਹ ਪਦ ਵਰਤਿਆ ਸੀ। ਇਸ ਪਰ ਹਕੀਮ ਸਾਰੇ ਮੰਨ ਗਏ ਕਿ ਸਾਈਂ ਲੋਕ ਠੀਕ ਕਹਿੰਦਾ ਹੈ। ਬ੍ਰਿਸਟਰਾਣੀ ਜੀ, ਤੁਹਾਨੂੰ ਚੇਤੇ ਹੋ ਕਿ ਮਾਂ ਦੀ ਲੋਰੀ ਨਾਲ ਤੁਸੀਂ ਨਿੱਕੇ ਹੁੰਦੇ ਸੋ ਜਾਂਦੇ ਸੀ? ਲੋਰੀ ਕੋਈ ਅਫੀਮ ਤਾਂ ਨਹੀਂ ਸੀ ਜੋ ਨੀਂਦ ਲੈ ਆਉਂਦੀ ਸੀ? ਹੁਣ ਵੀ ਡਿੱਠਾ ਹੋਵੇਗਾ ਕਿ ਮਿੱਠੇ ਵਾਕਾਂ ਨਾਲ ਗਮ ਅਤੇ ਗੁੱਸਾ ਦੂਰ ਹੋ ਜਾਂਦਾ ਹੈ? ਗਮ ਅਤੇ ਗੁੱਸੇ ਵਿੱਚ ਭੁੱਖ ਮਰ ਜਾਂਦੀ ਹੈ, ਮਿੱਠੇ ਵਾਕਾਂ ਨਾਲ ਜ਼ਹਿਰ ਲੈ ਕੇ ਭੁੱਖ ਲਗਾਉਂਦੀ ਹੈ। ਸਾਡੇ ਮਨ ਨੂੰ ਤਾਂ ਵਾਕਾਂ ਦਾ ਅਸਰ ਆਉਂਦਾ ਹੈ, ਬਾਣੀ ਆਪਣਾ ਅਸਰ ਰੱਖਦੀ ਹੈ। ਬਾਣੀ ਜੋ ਅਸੀਂ ਪੜ੍ਹਦੇ ਹਾਂ, ਉਸ ਵਿੱਚ ਪ੍ਰਤੱਖ ਇਹ ਤਾਸੀਰਾਂ ਹਨ ਕਿ ਮਨ ਵਿੱਚ ਸ਼ੁਭ ਖਿਆਲ ਵਾੜਦੀ ਹੈ, ਅਸ਼ੁਭ ਕੱਢਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਨਿਰਮਲ ਸ਼ੈ ਆਪਣੇ ਅਸਲੇ ਦੇ ਬਲ ਵਿੱਚ ਆਉਂਦੀ ਹੈ, ਬਾਣੀ ਨਾਲ ਫੁਰਨੇ ਰੁਕਦੇ ਹਨ ਅਤੇ ਮਨ ਖਿੰਡਾਵ ਤੋਂ ਨਿਕਲਦਾ ਹੈ। ਬਾਣੀ ਮਨ ਨੂੰ ਨਿਰਮਲ, ਬਲਵਾਨ ਅਤੇ ਇਕਾਗਰ ਕਰਦੀ ਹੈ, ਅਤੇ ਇਹ ਗੱਲਾਂ ਗੱਲਾਂ ਹੀ ਨਹੀਂ ਪਰਤਾਵੇ ਦੀ ਵਰਤੋਂ ਹੈ। ਮੈਂ ਤਾਂ ਪਰਤਾ ਕੇ ਡਿੱਠਾ ਹੈ, ਗੱਲਾਂ ਵਾਲੇ ਧਰਮ ਦੇ ਸਾਰੇ ਮੰਡਲ ਮੈਂ ਅੱਖੀ ਵੇਖੇ ਹਨ, ਅਤੇ ਕਰਨੀ ਵਾਲਾ ਮੰਡਲ ਸਾਡਾ ਇਹ ਘਰ ਹੈ। ਹੁਣ ਤੁਸੀਂ ਦੱਸੋ, ਬਚਨਾਂ ਵਿੱਚ ਕੋਈ ਅਸਰ ਮਨ ਨੂੰ ਗੁੱਸੇ ਕੇ ਉਦਾਸ, ਖੁਸ਼ ਕੇ ਸ਼ਾਂਤ ਕਰਨ ਵਾਲਾ ਹੈ ਕਿ ਨਹੀਂ? ਆਮ ਲੋਕਾਂ ਦੇ ਬਚਨ ਨੀਂਦ ਤੱਕ ਲੈ ਆਉਂਦੇ ਹਨ, ਸਿਰ ਪੀੜ ਤੱਕ ਚੜ੍ਹਾ ਦਿੰਦੇ ਹਨ, ਧੜਕੀ ਲਾ ਦਿੰਦੇ ਹਨ। ਫਿਰ ਨਿਰਮਲ ਮਨ ਵਾਲੇ, ਇਕਾਗਰ ਮਨ ਵਾਲੇ, ਆਪੇ ਵਿੱਚ ਟਿਕ ਕੇ ਬਲਵਾਨ ਹੋਏ ਮਨ ਵਾਲੇ ਮਹਾਂਪੁਰਖਾਂ ਦੀ ਬਾਣੀ ਵਿੱਚ ਤਾਂ ਕਿਤੇ ਵਧੀਕ ਅਸਰ ਲੋੜੀਏ, ਅਤੇ ਗੁਰੂ ਕੀ ਬਾਣੀ ਵਿੱਚ ਤਾਂ ਅਮਿਤ ਤਾਸੀਰ ਚਾਹੀਏ। ਬ੍ਰਿਸਟਰਾਣੀ, ਗੱਲ ਤਾਂ ਤੁਸੀਂ ਵੀ ਬਾਬੇ ਵਾਂਗੂ ਪਤੇ ਦੀਆਂ ਕਰਦੇ ਹੋ ਅਤੇ ਸਮਝ ਨੂੰ ਠੰਡ ਪਾਈ ਜਾਂਦੇ ਹੋ, ਪਰ ਫਿਰ ਵੀ ਅਮਲ ਕਰਨੋਂ ਜੀ ਚੁਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਰੋਜ਼ ਦਾ ਟੰਟਾ ਤੁਸਾਂ ਨੇ ਗੱਲ ਪਾਇਆ ਹੋਇਆ ਹੈ। ਸੁਭਾਗ, ਰੋਜ਼ ਦਾ ਟੰਟਾ ਨਹੀਂ, ਛਿੰਨ ਛਿੰਨ ਦਾ ਟੰਟਾ, ਦਮ ਦਮ ਦਾ ਟੰਟਾ, ਹਰ ਮਨੁੱਖ ਨੇ ਆਪਣੇ ਗੱਲ ਪਾਇਆ ਹੋਇਆ ਹੈ। ਤੁਸੀਂ ਕਿਹੜੇ ਟੰਟੇ ਤੋਂ ਛੁੱਟੇ ਬੈਠੇ ਹੋ? ਬਿਰਸਟਰਾਣੀ ਕਿਸ ਤਰ੍ਹਾਂ? ਸੁਭਾਗ, ਹਰ ਛਿੰਨ ਹਰ ਪਲ ਤੁਹਾਡਾ ਮਨ ਸੋਚਾਂ ਸੋਚਦਾ ਰਹਿੰਦਾ ਹੈ। ਇੱਕ ਤਰੰਗ ਹਟਦਾ, ਇੱਕ ਹੋਰ ਉੱਠਦਾ ਹੈ। ਕਦੇ ਕਿਸੇ ਛਿੰਨ ਤੁਹਾਡਾ ਮਨ ਨਿਚੱਲਾ ਹੋ ਕੇ ਆਰਾਮ ਬੈਠਦਾ ਹੈ? ਬਿਰਸਟਰਾਣੀ ਹੈਰਾਨ ਹੋ ਕੇ, ਤੁਹਾਡਾ ਭਾਵ ਕੀ ਹੈ? ਸੁਭਾਗ, ਕਦੇ ਤੁਹਾਡਾ ਮਨ ਵਿਹਲਾ ਬਹਿੰਦਾ ਹੈ? ਕੋਈ ਨਾ ਕੋਈ ਸੋਚ, ਕੋਈ ਨਾ ਕੋਈ ਮਨੋਰਾਜ, ਕੋਈ ਨਾ ਕੋਈ ਸੰਕਲਪ ਫੁਰਦਾ ਹੀ ਰਹਿੰਦਾ ਹੈ। ਬਿਰਸਟਰਾਣੀ, ਇਹ ਤਾਂ ਠੀਕ ਹੈ। ਸੁਭਾਗ, ਫਿਰ ਦਮ ਬਦਮ ਕੇ ਛਿੰਨ ਛਿੰਨ ਦਾ ਪਿੱਟਣਾ ਤਾਂ ਤੁਹਾਡੇ ਗੱਲ ਪੈ ਹੀ ਰਿਹਾ ਹੈ। ਭਾਵੇਂ ਕਦੇ ਤਾਂ ਕੰਮਾਂ ਕਾਜਾਂ ਮੁਸ਼ਕਲਾਂ ਦੀਆਂ ਸੋਚਾਂ ਸੰਬੰਧੀ ਫੁਰਨੇ ਫੁਰਦੇ ਰਹਿੰਦੇ ਹਨ, ਪਰੰਤੂ ਅਕਸਰ ਵੇਰ ਨਿਕੰਮੇ ਬੇਅਰਥ ਖਿਆਲ ਵਹਿਮ ਵਹਿਣ ਮਨੋਰਾਜ ਫੁਰਦੇ ਰਹਿੰਦੇ ਹਨ। ਮਨ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਹੈ, ਇੱਥੋਂ ਤਾਈਂ ਕਿ ਨੀਂਦ ਵਿੱਚ ਵੀ ਨਿਚੱਲਾ ਨਹੀਂ, ਸੁਪਨੇ ਦੀ ਜਾਲੀ ਤਣਦਾ ਰਹਿੰਦਾ ਹੈ। ਫਿਰ ਤੁਸੀਂ ਹਰ ਵੇਲੇ ਇਸ ਪਿੱਟਣੇ ਵਿੱਚ ਹੋ ਕੇ ਨਾ? ਬਿਰਸਟਰਾਣੀ, ਲੱਗੇ ਤਾਂ ਰਹੀਦਾ ਹੈ। ਸੁਭਾਗ, ਬਸ ਤੁਹਾਡਾ ਅਤੇ ਸਾਡਾ ਫਰਕ ਨਿਰਾ ਇੰਨਾ ਹੈ ਕਿ ਤੁਸੀਂ ਅਨੇਕ ਚਿੰਤਨ ਵਿੱਚ ਰਹਿੰਦੇ ਹੋ, ਅਸੀਂ ਏਕ ਚਿੰਤਨ ਵਿੱਚ ਰਹਿਣ ਦਾ ਤਰਲਾ ਕਰਦੇ ਹਾਂ। ਬਿਰਸਟਰਾਣੀ, ਮੈਂ ਨਹੀਂ ਸਮਝੀ। ਸੁਭਾਗ, ਤੁਹਾਨੂੰ ਅਨੇਕ ਤਰ੍ਹਾਂ ਦੀਆਂ ਸੋਚਾਂ ਫੁਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਮਾੜੀਆਂ ਅਤੇ ਬਹੁਤੀਆਂ ਨਿਕੰਮੀਆਂ ਹੁੰਦੀਆਂ ਹਨ। ਅਸੀਂ ਯਤਨ ਕਰਦੇ ਹਾਂ ਕਿ ਸਾਨੂੰ ਇੱਕੋ ਸੋਚ ਫੁਰੇ, ਉਹ ਸੋਚ ਸ਼ੁਭ ਗੁਣਾਂ ਦੇ ਭੰਡਾਰ ਕਰਤਾਰ ਦੀ ਹੋਵੇ। ਹੋਰ ਸੋਚਾਂ ਜੇ ਫੁਰਨ ਤਾਂ ਸ਼ੁਭ ਫੁਰਨ। ਬਿਰਸਟਰਾਣੀ, ਤੂੰ ਸਾਨੂੰ ਘਰ ਦੇ ਕੰਮ ਕਾਜ ਦੀ ਵਿਚਾਰ ਨਹੀਂ ਫੁਰਦੀ? ਸੁਭਾਗ, ਫੁਰਦੀ ਕਿਉਂ ਨਹੀਂ? ਅਸੀਂ ਸੋਚ ਤੋਂ ਉਹਨਾਂ ਕੰਮ ਲੈਂਦੇ ਹਾਂ ਜਿਨ੍ਹਾਂ ਸਰੀਰ ਦੇ ਸੁੱਖ ਅਤੇ ਸਾਡੇ ਧਰਮਾਂ ਦੇ ਨਿਭਾਅ ਲਈ ਸਾਨੂੰ ਲੋੜੀਂਦਾ ਹੈ। ਬਾਕੀ ਫਿਰ ਅਸੀਂ ਇੱਕ ਚਿੰਤਨ ਵਿੱਚ ਰਹਿੰਦੇ ਹਾਂ। ਤੁਸੀਂ ਹਰ ਵੇਲੇ ਮਨ ਨੂੰ ਚਿੰਤਨ ਕਰਨ ਦੇ ਬਨ ਵਿੱਚ ਬ੍ਰਿਛ ਬ੍ਰਿਛ ਟਪਾਉਂਦੇ ਅਤੇ ਵਿਅਰਥ ਫੁਰਨਿਆਂ ਸੋਚਾਂ ਮਨੋਰਾਜਾਂ ਵਿੱਚ ਭਟਕਾਉਂਦੇ ਰਹਿੰਦੇ ਹੋ। ਫਿਰ ਸਾਨੂੰ ਕਹਿੰਦੇ ਹੋ ਕਿ ਤੁਹਾਡੇ ਗੱਲ ਛਿੰਨ ਛਿੰਨ ਦਾ ਪਿੱਟਣਾ ਪੈ ਰਿਹਾ ਹੈ ਅਤੇ ਅਸੀਂ ਪਿੱਟਣੇ ਤੋਂ ਖਾਲੀ ਹਾਂ। ਹੁਣ ਸੋਚ ਲਓ ਕਿ ਤੁਸੀਂ ਫੁਰਨੇ ਦੇ ਅਧੀਨ ਮਨੋਵਾਸ਼ਨਾ ਦੇ ਵਸ ਹਰ ਦਮ ਵਾਧੂ ਨਿਕੰਮੇ ਪਿੱਟਣੇ ਵਿੱਚ ਹੋ ਕੇ ਨਹੀਂ? ਅਸੀਂ ਫੁਰਨੇ 'ਤੇ ਵਸ ਪਾਉਂਦੇ, ਇਸ ਨੂੰ ਲੋੜ ਮੁਜਬ ਵਰਤਦੇ ਹਾਂ ਅਤੇ ਫਿਰ ਸੁਖਦਾਈ ਇੱਕ ਚਿੰਤਨ ਵਿੱਚ ਰਹਿੰਦੇ। ਬਿਰਸਟਰਾਣੀ, ਬੀਬੀ ਤੂੰ ਪੜ੍ਹੀ ਹੋਈ ਮੂਲੋਂ ਨਹੀਂ ਜਾਪਦੀ, ਅਤੇ ਇਹ ਗੱਲ ਤੂੰ ਮੈਨੂੰ ਇੰਜ ਸਮਝਾਈ ਹੈ ਜਿਕੂ ਤੂੰ ਭਾਰੀ ਵਿਦਵਾਨ ਅਤੇ ਪੰਡਿਤ ਹੈ। ਸੁਭਾਗ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੀ ਹੋਈ ਹਾਂ ਅਤੇ ਇਸ ਟਕਸਾਲ ਵਿੱਚ ਗੁਰਮਤਿ ਦੀ ਵਿੱਦਿਆ ਵਿੱਚ ਸਿੱਖਿਆ ਪਾ ਰਹੀ ਹਾਂ। ਬੀਬੀ ਜੀ, ਤੂੰ ਸਾਨੂੰ ਵਾਹ ਪਿਆ ਹੈ ਪਿੰਡ ਦੇ ਇੱਕ ਸਿੱਖ ਘਰਾਣੇ ਨਾਲ ਜੋ ਅੰਗਰੇਜ਼ੀਆਂ ਫਾਰਸੀਆਂ ਨਹੀਂ ਪੜ੍ਹੇ ਹੋਏ ਪਰ ਜੋ ਸਿੱਖ ਧਰਮ ਦੇ ਚਾਨਣੇ ਵਿੱਚ ਤੁਰ ਰਹੇ ਹਨ। ਸੋ ਦੇਖ ਲੈ ਕਿ ਕਿਰਤੀ ਲੋਕ ਜੋ ਸਾਰਾ ਦਿਨ ਮਿਹਨਤ ਕਰਕੇ ਟੁੱਕ ਕਮਾਉਂਦੇ ਹਨ ਅਤੇ ਪੜ੍ਹਨ ਵਾਸਤੇ ਵਕਤ ਨਹੀਂ ਰੱਖਦੇ, ਗੁਰਸਿੱਖੀ ਦੀ ਸਿੱਖਿਆ ਨਾਲ ਕਿਵੇਂ ਸੁਖੀ ਹੋ ਰਹੇ ਹਨ? ਅਤੇ ਇਹ ਐਸਾ ਧਰਮ ਹੈ ਕਿ ਕਿਰਤੀ ਵਪਾਰੀ ਰਈਸ ਪੜ੍ਹੇ ਅਨਪੜ੍ਹੇ ਸਭ ਤੋਂ ਹੋ ਆਉਂਦਾ ਹੈ। ਜੇ ਤੁਸੀਂ ਵਿਦਵਾਨ ਸਿੱਖ ਵੇਖਣੇ ਚਾਹੋ ਤਾਂ ਨਿਰੇ ਵਿਦਵਾਨ ਕੇ ਵਿਦਵਾਨ ਅਤੇ ਕਰਨੀ ਵਾਲੇ ਆਪ ਨੂੰ ਬਹੁਤ ਮਿਲ ਜਾਣਗੇ। ਉਹ ਗੁਰਮਤਿ ਨੂੰ ਵਿਦਵਤਾ ਨਾਲ ਦੱਸ ਸਕਣਗੇ। ਬੜੇ ਬੜੇ ਭਾਰੇ ਪੰਡਿਤ ਅਤੇ ਵਿਦਿਆਵਾਨ ਵੀ ਸਾਡੇ ਵਿੱਚ ਹਨ। ਹੁਣ ਤਾਂ ਤੁਸੀਂ ਇੰਨੀ ਗੱਲ ਵੇਖ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਨਣੇ ਵਿੱਚ ਤੁਰਨ ਵਾਲੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਜੀਵਨ ਕਿਸ ਸੱਚੇ ਕਿਸ ਸਾਂਚੇ ਵਿੱਚ ਢਲ ਗਏ ਹਨ ਕਿ ਜਿਨ੍ਹਾਂ ਨੇ ਸੱਚਮੁੱਚ ਗੁਰਬਾਣੀ ਨੂੰ ਸਮਝਣ ਦਾ ਹੀਲਾ ਕੀਤਾ ਹੈ ਅਤੇ ਸਮਝੀ ਗੱਲ ਉੱਤੇ ਅਮਲ ਕੀਤਾ ਹੈ। ਬਿਰਸਟਰਾਣੀ, ਠੀਕ ਹੈ, ਮੈਨੂੰ ਯਾਦ ਆ ਗਿਆ, ਸਿੱਖਾਂ ਵਿੱਚ ਵੀ ਸੰਸਕ੍ਰਿਤ ਅੰਗਰੇਜ਼ੀ ਫਾਰਸੀ ਦੇ ਬੜੇ ਬੜੇ ਵਿਦਵਾਨ ਹਨ। ਪਰ ਖਿਮਾ ਕਰਨੀ ਬੀਬੀ ਜੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਸੀਆਂ ਬਰੀਕ ਗੱਲਾਂ ਲਿਖੀਆਂ ਹੋਈਆਂ ਹਨ? ਸੁਭਾਗ, ਉਹ ਤਾਂ ਆਤਮ ਵਿੱਦਿਆ ਦਾ ਭੰਡਾਰ ਹਨ, ਉੱਥੇ ਤਾਂ ਵਾਹਿਗੁਰੂ ਪ੍ਰਾਪਤੀ ਦੀ ਸਾਰੀ ਵਿੱਦਿਆ ਲਿਖੀ ਹੋਈ ਹੈ। ਇੰਨੀ ਕਿ ਬੜੇ ਬੜੇ ਪੰਡਿਤ ਸਮਝਦੇ ਹਾਰ ਜਾਂਦੇ ਹਨ, ਪਰ ਉੱਥੇ ਸੁਖੈਨਤਾ ਵੀ ਇੰਨੀ ਹੈ ਕਿ ਹਮਾਤੜ ਮੂਰਖ ਵੀ ਆਪਣੀ ਕਲਿਆਣ ਦਾ ਰਸਤਾ ਪ੍ਰਾਪਤ ਕਰ ਲੈਂਦੇ ਹਨ। ਜੋ ਮੈਂ ਗੱਲ ਤੁਹਾਨੂੰ ਸਮਝਾਈ ਹੈ, ਦੇਖੋ ਉੱਥੇ ਦੋ ਤੁਕਾਂ ਵਿੱਚ ਦੱਸੀ ਹੋਈ ਹੈ। ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ। ਬ੍ਰਿਸ਼ਟਰਾਣੀ ਮਤਲਬ ਸੁਭਾਗ, ਇਹ ਕਿ ਸਭ ਕੋਈ ਸੋਚਾਂ ਹੀ ਸੋਚਦਾ ਦਿਸਦਾ ਹੈ, ਕਿਸੇ ਦਾ ਮਨ ਵਿਹਲਾ ਨਿਚੱਲਾ ਟਿਕਾਓ ਵਿੱਚ ਆਰਾਮ ਵਿੱਚ ਨਹੀਂ ਹੈ, ਅਤੇ ਫਿਰ ਸਾਰੇ ਦੁਖੀ ਦਿਸਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਇੱਕ ਨੂੰ ਚੇਤੇ ਤਾਂ ਸੁਖੀ ਹੋ ਜਾਵੇ। ਸੋ ਤੁਸਾਡੇ ਗੱਲ ਅਨੇਕ ਚਿੰਤਨਾਂ ਦਾ ਪਿਟਣਾ ਪਿਆ ਹੈ, ਅਸੀਂ ਇੱਕ ਚਿੰਤਨ ਵਿੱਚ ਵੱਸਦੇ ਹਾਂ ਅਤੇ ਸੁਖੀ ਹਾਂ। ਬ੍ਰਿਸ਼ਟਰਾਣੀ, ਕਿਉਂ ਇੱਕ ਚਿੰਤਨ ਵਿੱਚ ਸੁਖ ਹੈ? ਸੁਭਾਗ, ਇਹ ਗੱਲ ਬਰੀਕ ਹੈ, ਮੇਰੇ ਸਮਝਾਉਣ ਦੀ ਨਹੀਂ। ਜੇਕਰ ਮੇਰੀ ਮੋਟੀ ਸਮਝ ਵਿੱਚ ਹੈ, ਉਕਰ ਦੱਸ ਸਕਦੀ ਹਾਂ। ਜਿਸ ਆਦਮੀ ਦੀ ਅੱਖ ਅਨੇਕ ਦਰਸ਼ਨਾਂ ਨੂੰ ਦੇਖ ਰਹੀ ਹੈ, ਉਹ ਨਿਸ਼ਾਨਾ ਨਹੀਂ ਫੁੰਡ ਸਕਦਾ। ਜਿਸ ਨੇ ਨਿਸ਼ਾਨਾ ਫੁੰਡਣਾ ਹੈ, ਉਹ ਹਰ ਪਾਸਿਓਂ ਨਜ਼ਰ ਮੋੜ ਕੇ ਇੱਕ ਬਿੰਦੀ ਉੱਤੇ ਨਜ਼ਰ ਟਿਕਾਉਣੀ ਸਿੱਖਦਾ ਹੈ। ਜਦ ਇਸ ਟਿਕਾਅ ਵਿੱਚ ਉਸਦੀ ਨਜ਼ਰ ਪੱਕ ਜਾਂਦੀ ਹੈ, ਤਾਂ ਫਿਰ ਉਸਦਾ ਨਿਸ਼ਾਨਾ ਠੀਕ ਬੈਠਦਾ ਹੈ। ਆਪ ਨੇ ਡਾਕਟਰ ਜੀ ਨੂੰ ਪੁੱਛਣਾ, ਉਹ ਇੱਕ ਵਿਦਿਆ ਦੇ ਨੇਮ ਨਾਲ ਤੁਹਾਨੂੰ ਸਮਝਾਉਣਗੇ ਕਿ ਅਸਾਂ ਹੱਦ ਬੰਨੇ ਤੋਂ ਪਾਰ ਅਪਾਰ ਅਨੰਤ ਵਿੱਚ ਜਾਣਾ ਹੈ। ਇਸ ਕਰਕੇ ਪਹਿਲਾ ਯਤਨ ਇਹ ਹੈ ਕਿ ਇਸ ਫੈਲਾਓ ਵਿੱਚ ਖਿਲਰੇ ਮਨ ਨੂੰ ਅਸਾਂ ਇੱਕ ਬਿੰਦੂ ਉੱਤੇ ਟਿਕਾਉਣਾ ਸਿੱਖਣਾ ਹੈ, ਤਾਂ ਫਿਰ ਅਪਾਰ ਅਤੇ ਅਨੰਤ ਵਿੱਚ ਪਹੁੰਚਣ ਦਾ ਸਮਾਂ ਆਉਣਾ ਹੈ। ਮੈਂ ਇਹ ਅਨੁਭਵ ਕਰਦੀ ਹਾਂ, ਪਰ ਸਮਝਾ ਨਹੀਂ ਸਕਦੀ, ਜਾਂਚ ਨਹੀਂ ਆਉਂਦੀ। ਇਹ ਕਥਾ ਸੁਣ ਕੇ ਸਮਝ ਲਓ, ਇੱਕ ਉਸਤਾਦ ਨੇ ਆਪਣੇ ਸ਼ਾਗਿਰਦਾਂ ਨੂੰ ਤੀਰ ਕਮਾਨ ਦੀ ਵਿੱਦਿਆ ਸਿਖਾਈ। ਇੱਕ ਦਿਨ ਵੱਡੇ ਨੂੰ ਆਖਣ ਲੱਗਾ, ਕਿਉਂ ਬਈ, ਸਾਹਮਣੇ ਪੂਰਬ ਦਿਸ਼ਾ ਵੱਲ ਮੈਦਾਨ ਵਿੱਚ ਕੀ ਹੈ? ਉਸਨੇ ਕਿਹਾ, ਘਾਸ ਦਾ ਮੈਦਾਨ ਹੈ, ਵਿੱਚ ਪਿੱਪਲ ਹੈ। ਫਿਰ ਉਸਨੇ ਪੁੱਛਿਆ, ਪਿੱਪਲ ਦੀ ਪੱਛੋਂ ਦਸ਼ਾ ਵੱਲ ਕੀ ਹੈ? ਉਹ ਕਹਿਣ ਲੱਗਾ, ਪਿੱਪਲ ਹੀ ਹੈ ਅਤੇ ਉਸਦਾ ਵੱਡਾ ਟਾਹਣ ਹੈ ਜੋ ਸਭ ਤੋਂ ਉੱਚਾ ਹੈ। ਉਸਤਾਦ ਨੇ ਫਿਰ ਪੁੱਛਿਆ, ਇਸ ਟਾਹਣ ਤੋਂ ਉੱਪਰ ਵਾਰ ਕੁਛ ਹੈ? ਸ਼ਾਗਿਰਦ ਬੋਲਿਆ, ਹਾਂ, ਟਾਹਣ 'ਤੇ ਇੱਕ ਤੋਤਾ ਬੈਠਾ ਹੈ। ਉਸਤਾਦ ਨੇ ਕਿਹਾ, ਤੋਤੇ ਦੀ ਕਿਹੜੀ ਅੱਖ ਤੇਰੀ ਵੱਲ ਹੈ? ਕਹਿਣ ਲੱਗਾ, ਖੱਬੀ। ਉਸਤਾਦ ਨੇ ਕਿਹਾ, ਤੈਨੂੰ ਹੁਣ ਕੀ ਦੀਦਾ ਹੈ? ਸ਼ਾਗਿਰਦ ਬੋਲਿਆ, ਪੂਰਬ ਦੀ ਦਿਸ਼ਾ, ਘਾਸ ਦਾ ਮੈਦਾਨ, ਵਿੱਚ ਇੱਕ ਪਿੱਪਲ, ਉਸਦਾ ਲਹਿੰਦੇ ਦਾ ਟਾਹਣ ਅਤੇ ਉੱਪਰ ਤੋਤਾ ਅਤੇ ਤੋਤੇ ਦੀ ਖੱਬੀ ਅੱਖ। ਉਸਤਾਦ ਨੇ ਕਿਹਾ, ਇਸ ਅੱਖ ਵਿੱਚ ਤੀਰ ਮਾਰ। ਤੀਰ ਮਾਰਿਆ, ਪਰ ਉਹ ਤੋਤੇ ਨੂੰ ਨਾ ਲੱਗਾ। ਫਿਰ ਉਸਤਾਦ ਨੇ ਦੂਸਰੇ ਸ਼ਾਗਿਰਦ ਨੂੰ ਬੁਲਾ ਕੇ ਉਹ ਗੱਲਾਂ ਪੁੱਛੀਆਂ, ਪੂਰਬ ਵੱਲ ਕੀ ਹੈ? ਸ਼ਾਗਿਰਦ ਬੋਲਿਆ, ਘਾਸ ਦਾ ਮੈਦਾਨ। ਉਸਤਾਦ, ਕੋਈ ਬੂਟਾ ਬੱਚਾ ਹੈ? ਸ਼ਾਗਿਰਦ, ਜੀ ਹਾਂ, ਇੱਕ ਬ੍ਰਿਛ ਹੈ ਅਤੇ ਉਹ ਪਿੱਪਲ ਦਾ ਹੈ। ਉਸਤਾਦ ਨੇ ਕਿਹਾ, ਪੱਛੋਂ ਦੀ ਵੱਲ ਦੇਖ। ਸ਼ਾਗਿਰਦ ਨੇ ਕਿਹਾ, ਉੱਚਾ ਟਾਹਣ ਦੀਦਾ ਹੈ। ਉਸਤਾਦ ਨੇ ਪੁੱਛਿਆ, ਹੁਣ ਤੈਨੂੰ ਕੀ ਦੀਦਾ ਹੈ? ਸ਼ਾਗਿਰਦ ਬੋਲਿਆ, ਉੱਚਾ ਟਾਹਣ। ਉਸਤਾਦ ਨੇ ਕਿਹਾ, ਘਾਸ ਦਾ ਮੈਦਾਨ ਅਤੇ ਸਾਰਾ ਪਿੱਪਲ? ਸ਼ਾਗਿਰਦ ਬੋਲਿਆ, ਮੈਨੂੰ ਤਾਂ ਹੁਣ ਨਿਰਾ ਇੱਕ ਟਾਹਣ ਦੀਦਾ ਹੈ। ਉਸਤਾਦ ਨੇ ਕਿਹਾ ਕਿ ਕੋਈ ਪੰਛੀ ਵੀ ਇੱਥੇ ਹੈ? ਸ਼ਾਗਿਰਦ ਨੇ ਕਿਹਾ, ਜੀ ਹਾਂ, ਹੈ ਇੱਕ। ਠਹਿਰਨਾ, ਮੈਂ ਨਜ਼ਰ ਜਮਾ ਲਵਾਂ। ਠਹਿਰ ਕੇ, ਜੀ ਹਾਂ, ਹੈ ਅਰ ਤੋਤਾ ਹੈ। ਉਸਤਾਦ, ਹੁਣ ਤੈਨੂੰ ਕੀ ਦੀਦਾ ਹੈ? ਸ਼ਾਗਿਰਦ, ਜੀ ਤੋਤਾ। ਉਸਤਾਦ, ਪਿੱਪਲ ਕੇ ਡਾਲ? ਸ਼ਾਗਿਰਦ, ਜੀ ਬਿਨਾਂ ਤੋਤੇ ਦੇ ਹੋਰ ਨਹੀਂ ਕੁਛ ਦੀਦਾ। ਉਸਤਾਦ, ਤੋਤੇ ਦੀ ਕਿਹੜੀ ਅੱਖ ਤੇਰੀ ਵੱਲ ਹੈ? ਸ਼ਾਗਿਰਦ, ਤੱਕ ਤੱਕ ਕੇ, ਜੀ ਖੱਬੀ ਅੱਖ। ਉਸਤਾਦ, ਹੁਣ ਤੈਨੂੰ ਕੀ ਦਿਸਦਾ ਹੈ? ਸ਼ਾਗਿਰਦ, ਜੀ ਅੱਖ। ਉਸਤਾਦ ਬੋਲਿਆ, ਤੋਤਾ ਕੇ ਪਿੱਪਲ ਕੇ ਘਾਸ ਦਾ ਮੈਦਾਨ? ਸ਼ਾਗਿਰਦ ਬੋਲਿਆ, ਜੀ ਬਿਨਾਂ ਅੱਖ ਦੇ ਹੋਰ ਕੁਛ ਨਹੀਂ ਦੀਦਾ ਹੈ। ਉਸਤਾਦ ਨੇ ਕਿਹਾ, ਇਹ ਅੱਖ ਵਿੰਨ ਸੁੱਟ। ਹੁਣ ਸ਼ਾਗਿਰਦ ਨੇ ਕਮਾਨ ਖਿੱਚ ਕੇ ਤੀਰ ਦੀ ਸ਼ਿਸਤ ਬੱਧੀ ਅਤੇ ਤੀਰ ਛੱਡ ਦਿੱਤਾ। ਤੀਰ ਜਾ ਕੇ ਵੱਜਿਆ। ਜਦੋਂ ਪਿੱਪਲ ਹੇਠ ਜਾ ਕੇ ਡਿੱਠਾ ਤੀਰ ਠੀਕ ਤੋਤੇ ਦੀ ਖੱਬੀ ਅੱਖ ਵਿੱਚ ਵੱਜਿਆ ਸੀ। ਸੋ ਇਸ ਤੋਂ ਤੁਸੀਂ ਸਮਝ ਲਓ ਕਿ ਜਦ ਤੱਕ ਮਨ ਦੀ ਸੁਰਤ ਇੱਕ ਚਿੰਤਨ ਵਿੱਚ ਨਾ ਆਵੇ ਅਤੇ ਇੱਕ ਨਿਸ਼ਾਨੇ ਉੱਤੇ ਟਿਕ ਨਾ ਜਾਵੇ, ਤਦ ਤੱਕ ਉਹ ਵਸਤੂ ਕਿਸ ਤਰ੍ਹਾਂ ਦਿਸੇ ਜੋ ਮਨ ਦੇ ਹੀ ਆਪਣੇ ਓਹਲੇ ਲੁਕੀ ਖੜੀ ਹੈ। ਅਸੀਂ ਇੱਕ ਚਿੰਤਨ ਅਤੇ ਇੱਕ ਵੱਲ ਖਿਆਲ ਆਪਣੇ ਇੱਕ ਨਿਸ਼ਾਨੇ ਉੱਤੇ ਧਿਆਨ ਦੇ ਟਿਕਾਉਣ ਲਈ ਕਰਦੇ ਹਾਂ। ਇਸ ਟਿਕਾਅ ਵਿੱਚ ਸਾਡੀ ਨਜ਼ਰ ਹੱਦਾਂ ਬੰਨੇ ਲੰਘ ਕੇ ਅਪਾਰ ਅਤੇ ਅਨੰਤ ਵਿੱਚ ਚਲੀ ਜਾਂਦੀ ਹੈ। ਫਿਰ ਉਹ ਕਲੇਸ਼ ਮਿਟ ਜਾਂਦੇ ਹਨ ਜੋ ਤੁਸਾਨੂੰ ਅਤੇ ਹੋਰ ਸਾਰੇ ਜਗਤ ਨੂੰ ਖਾ ਰਹੇ ਹਨ ਅਤੇ ਜਿਸ ਕਰਕੇ ਅੰਦਰ ਇੱਕ ਤਰ੍ਹਾਂ ਦੀ ਭਟਕਣ ਲੱਗੀ ਰਹਿੰਦੀ ਹੈ। ਦਿਲ ਕਦੇ ਕਿਸੇ ਖਿਆਲ ਅਤੇ ਕਦੇ ਕਿਸੇ ਖਿਆਲ 'ਤੇ ਟੱਪਦਾ ਫਿਰਦਾ ਹੈ, ਕਦੇ ਸ਼ੌਕ, ਕਦੇ ਚਿੰਤਾ, ਕਦੇ ਕਲੇਸ਼ਾਂ ਵਿੱਚ ਰੁੜਦਾ ਹੈ। ਮਨ ਦੀ ਇਸ ਹਾਲਤ ਨੂੰ ਖਿੰਡਾਓ ਕਹਿੰਦੇ ਹਨ। ਖਿੰਡਾਓ ਵਿੱਚ ਬਲ ਨਹੀਂ ਹੁੰਦਾ, ਜੋ ਚੀਜ਼ ਖਿੰਡਦੀ ਹੈ ਉਹ ਨਿਰਬਲ ਹੁੰਦੀ ਹੁੰਦੀ ਆਪਣੇ ਆਪ ਨੂੰ ਖਲੇਰ ਸੁੱਟਦੀ ਹੈ। ਇਸੇ ਕਰਕੇ ਅਨੇਕ ਚਿੰਤਨ ਵਿੱਚ ਰਹਿਣ ਵਾਲੇ ਮਨ ਕਰਕੇ ਕਮਜ਼ੋਰ ਹੁੰਦੇ ਹਨ। ਮੋਟੀ ਜਿਹੀ ਗੱਲ ਤੁਸੀਂ ਤਾਂ ਬਹੁਤ ਜਾਣਦੇ ਹੋ ਸੋ, ਮੈਨੂੰ ਡਾਕਟਰ ਜੀ ਨੇ ਇੱਕ ਦਿਨ ਦੱਸੀ ਸੀ ਕਿ ਵੇਲਾ ਦੱਸਣ ਵਾਲੀ ਘੜੀ ਜੋ ਤੁਸਾਡੇ ਵੀ ਖੀਸੇ ਵਿੱਚ ਹੈ, ਜਦ ਇਸ ਦਾ ਫਨਰ ਯਾਨੀ ਸਪ੍ਰਿੰਗ ਇਕੱਠਾ ਕਰਦੇ ਹੋ ਤਾਂ ਇਸ ਵਿੱਚ ਸਾਰੇ ਪੁਰਜ਼ਿਆਂ ਨੂੰ ਤੋੜਨ ਦੀ ਸ਼ਕਤੀ ਆ ਜਾਂਦੀ ਹੈ। ਜਦੋਂ ਇਹ ਖੁੱਲ੍ਹ ਖੁੱਲ੍ਹ ਕੇ ਖਿਲਰ ਜਾਂਦਾ ਹੈ ਤਾਂ ਇਸ ਦੇ ਘੜੀ ਵਿੱਚ ਹੁੰਦਿਆਂ ਵੀ ਘੜੀ ਖਲੋ ਜਾਂਦੀ ਹੈ। ਬ੍ਰਿਸਟਰਾਣੀ, ਇਹ ਠੀਕ ਹੈ, ਪਰ ਇਹ ਦੱਸੋ ਕਿ ਬਾਣੀ ਕਿਉਂ ਫੇਰ ਫੇਰ ਪੜ੍ਹਦੇ ਹੋ? ਸੁਭਾਗ, ਇਹ ਮੈਂ ਤੁਸਾਨੂੰ ਹੁਣੇ ਦੱਸ ਆਈ ਹਾਂ, ਚੇਤੇ ਕਰ ਲਓ। ਬ੍ਰਿਸਟਰਾਣੀ, ਹਾਂ ਠੀਕ ਹੈ, ਯਾਦ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।